ਸਤਿ ਸਾਵਨ ਭਗਤਵਤ ਤਿਲ ਕਿਰਪਾ ਰੇ ਖਜਾਨੇ ਸਤਿਗੁਰਾਂ ਨੂੰ ਸਾਬੂ ਨੂੰ ਬਾਬੂ ਹੋਈ ਗੁਰੂ ਜੀ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਹਜ਼ੂਰ ਦੀ ਅੰਮ੍ਰਿਤ ਨੂੰ ਪ੍ਰਭੂ ਬਾਰੂ ਦਾ ਕੀਰਤਨ ਗੁਰਮ ਸਵਾਰਾ ਰਾਜੀਆਂ ਸ੍ਰੀਆਂ ਦੇ ਵਸਣਾ ਤਿਆਰ ਸੁਣ ਕੇ ਨਿਹਾਲ ਹੋਏ ਹੋ ਜਿਸ ਦੇ ਵਿੱਚ ਖਾਲਸੇ ਦੀ ਮਹਿਮਾ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੂੰ ਆਪ ਫਰਮਾਈ ਹੈ ਖਾਲਸਾ ਮੇਰਾ ਰੂਪ ਹੈ ਸਾਫ ਖਾਲਸੇ ਮੈਂ ਹੋ ਕਰੋ ਨਿਵਾਸ ਉਹ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਜੋ ਪਹਿਲੇ ਸਰੂਪ ਦੇ ਵਿੱਚ ਮਾਰਿਆ ਕੁੱਤਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਪੈ ਲਈਏ ਖਾਲਸਾ ਪੈ ਲਈਏ ਸ਼ੁੱਧ ਪੈ ਲਈਏ ਤਾਂ ਉੱਥੇ ਵੀ ਅਰਥ ਬਣਦਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹ ਸਿੱਖੀ ਦਾ ਬੂਟਾ ਆਪ ਕਿਰਪਾ ਕਰਕੇ ਲਾਇਆ ਪਾਪਾਂ ਵਿਕਾਰਾਂ ਨੂੰ ਮੈਲ ਤੋਂ ਰਹਿਤ ਜਗਤ ਜੋ ਸਮਾਪੂ ਤੇ ਸਭ ਕੁਰੀਤਾਂ ਨੂੰ ਮੈਲ ਤੋਂ ਰਹਿਤ ਦੇਵੀ ਦੇਵ ਤੇ ਭੂਤਾਂ ਪ੍ਰੇਤਾਂ ਮੜੀਆਂ ਮਟਾਂ ਕਬਰਾਂ ਦੀ ਉਪਾਸ਼ਨਾ ਤੋਂ ਰਹਿਤ ਸਵਰਗ ਦੇ ਪਦਾਰਥਾਂ ਨੂੰ ਇੱਛਾ ਦੀ ਮੈਲ ਤੋਂ ਰਹਿਤ ਕਿਤੇ ਅਕਾਲ ਪੁਰਖ ਦਾ ਉਪਾਸ਼ਕ ਹਿਰਦੇ ਗਿਆਨ ਮੁੱਖ ਭਗਤੀ ਵਰਤ ਵਰਤਾਵਾ ਦਾ ਰਾਗ ਦਾ ਤੋ ਐਸਾ ਇਹ ਨਿਰਮਲ ਪੰਥ ਖਾਲਸਾ ਪੰਥ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਚਲਾਇਆ ਹੈ ਧਰਮ ਦਾ ਸਿੱਟਾ ਆਪ ਜੀ ਨੇ ਸੰਸਾਰ ਵਿੱਚ ਕਾਇਮ ਕੀਤਾ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦਸਮ ਸਰੂਪ ਦੇ ਵਿੱਚ ਆਪ ਜੀ ਨੇ ਇਹ ਸੰਪੂਰਨਤਾ ਬਖਸ਼ੀ ਹੈ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਮਨੁੱਖ ਨੂੰ ਪੂਰਨਤਾ ਦਿੱਤੀ ਹੈ ਸਾਰੇ ਅੰਗਾਂ ਦੇ ਪੂਰਨ ਕਿਸੇ ਦੇ ਵੀ ਅਧੀਨ ਨਹੀਂ ਮੰਨੂ ਜੀ ਦੇ ਮੌਕੇ ਤੇ ਚੌਹ ਸਿਆਂ ਦੇ ਵਿੱਚ ਮਨੁੱਖਾਂ ਨੂੰ ਵੰਡਿਆ ਗਿਆ ਜਿਨ੍ਹਾਂ ਦੇ ਵਿੱਚ ਕੇਵਲ ਜਿਹੜੇ ਵਿਦਿਆ ਪੜ੍ਹਨ ਵਾਲੇ ਸਨ ਉਹਨਾਂ ਨੂੰ ਬ੍ਰਾਹਮਣ ਕਹਿ ਦਿੱਤਾ ਉਹਨਾਂ ਬ੍ਰਾਹਮਣਾਂ ਦਾ ਕੰਮ ਵਿਦਿਆ ਪੜ੍ਹਨੀ ਪੜ੍ਹਾਉਣੀ ਜਗ ਕਰਨਾ ਕਰਾਉਣਾ ਦਾਨ ਦੇਣਾ ਤੇ ਲੈਣਾ ਨਾ ਉਹਨਾਂ ਦੇ ਪਾਸ ਸ਼ਸਤਰ ਨਾ ਰੋਗੀ ਤੇ ਨਾ ਸੇਵਾ ਇਹ ਤਿੰਨੇ ਚੀਜ਼ਾਂ ਉਹਨਾਂ ਦੇ ਪਾਸ ਨਹੀਂ ਸਨ ਉਹ ਤਿੰਨਾਂ ਬਾਕੀ ਦੇ ਪੁਰਖਾਂ ਦੇ ਅਧੀਨ ਸਨ ਜਿਹੜੇ ਬ੍ਰਾਹਮਣ ਲੋਕ ਸਨ ਦੂਸਰੇ ਛੱਤਰੀ ਬਣੇ ਸ਼ਸਤਰਧਾਰੀ ਜੋ ਫੌਜੀ ਜਿਹਨਾਂ ਦਾ ਨਾਮ ਜੋ ਮੁਲਕ ਦੀ ਰੱਖਿਆ ਕਰਨ ਵਾਲੇ ਤੇ ਜਿਹੜੇ ਜੁਰਮ ਦਾ ਨਾਸ ਕਰਨ ਵਾਲੇ ਕਹਾਉਂਦੇ ਸਨ ਉਹ ਛੱਤਰੀ ਲੋਕ ਸ਼ਸਤਰਧਾਰੀ ਔਰ ਉਹਨਾਂ ਦੇ ਪਾਸ ਵਿਦਿਆ ਰੋਜੀ ਤੇ ਸੇਵਾ ਉਹਨਾਂ ਦੇ ਪਾਸ ਵੀ ਇਹ ਤਿੰਨ ਗੁਣ ਨਹੀਂ ਸਨ ਉਹ ਬਾਕੀ ਤਿੰਨਾਂ ਦੇ ਅਧੀਨ ਸਨ ਇਸੇ ਤਰ੍ਹਾਂ ਤੀਸਰੇ ਜਿਹਨਾਂ ਨੂੰ ਬੈਸ ਲੋਕਾਂ ਨੇ ਕਿਹਾ ਜੋ ਖੇਤੀ ਕਰਨ ਵਾਲੇ ਵਪਾਰ ਕਰਨ ਵਾਲੇ ਰੋਜੀ ਕਮਾਉਣ ਵਾਲੇ ਤੇ ਉਹਨਾਂ ਦੇ ਪਾਸ ਵਿਦਿਆ ਤੇ ਸ਼ਸਤਰ ਤੇ ਸੇਵਾ ਲਈ ਉਹ ਵੀ ਬਾਕੀ ਦੇ ਤਿੰਨਾਂ ਦੇ ਅਧੀਨ ਤੇ ਕੇਵਲ ਰੋਜੀ ਇਹਨਾਂ ਦੇ ਪਾਸ ਸੀ ਤੇ ਚੌਥੇ ਉਹ ਲੋਕ ਜਿਹਨਾਂ ਨੇ ਕਿਹਾ ਕਿ ਪੜ੍ਹਤੋ ਤੁਸੀਂ ਵਿਦਿਆ ਪੜ੍ਹਾਉਣੇ ਛੱਤਰੀਓ ਤੁਹਾਡੇ ਪਾਸ ਸ਼ਸਤਰ ਹਨ ਵੈਸੋ ਤੁਹਾਡੇ ਪਾਸ ਤੇ ਸਾਰਿਆਂ ਦੇ ਅੰਨ ਪਾਉਣ ਦਾ ਪ੍ਰਬੰਧ ਹੈ ਤੇ ਅਸੀਂ ਤੁਹਾਡੇ ਤਿੰਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਨੇ ਲੋਕਾਂ ਨੇ ਭਾਵੇਂ ਸ਼ੂਦਰ ਕਿਹਾ ਪਰ ਉਹ ਤਿੰਨਾਂ ਦੀ ਸੇਵਾ ਕਰਨ ਵਾਲੇ ਉਹ ਗੁਰਮੁਖ ਹੋਏ ਤੇ ਪਰ ਬਾਕੀ ਪਹਿਲੇ ਤਿੰਨਾਂ ਵਾਲੇ ਗੁਣ ਉਹਨਾਂ ਦੇ ਵਿੱਚ ਵੀ ਨਹੀਂ ਸਨ ਆਪ ਇੱਕ ਇੱਕ ਮਨੁੱਖ ਦੇ ਵਿੱਚ ਚੌਥਾ ਚੌਥਾ ਹਿੱਸਾ ਕੇਵਲ ਗੁਣ ਸਨ ਬਾਕੀ ਤਿੰਨ ਹਿੱਸੇ ਨਹੀਂ ਸੀ ਬਾਕੀ ਤਿੰਨਾਂ ਦੇ ਅਧੀਨ ਉਹਨਾਂ ਨੂੰ ਰਹਿਣਾ ਪੈਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤੇ ਚਾਰੇ ਗੁਣ ਗੁਰੂ ਤੇ ਇੱਕੇ ਸਿੰਘ ਦੇ ਵਿੱਚ ਭਰ ਕੇ ਪੂਰਨ ਖਾਲਸਾ ਆਪਣਾ ਰੂਪ ਆਪ ਜੀ ਨੇ ਬਣਾਇਆ ਸ੍ਰੀ ਦਮਦਮੇ ਸਾਹਿਬ ਦੇ ਵਿੱਚ ਸਤਾਲ ਚਲਾ ਕੇ ਬ੍ਰਹਮ ਵਿਦਿਆ ਦੀ ਬਾਤ ਆਪਣੇ ਖਾਲਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਚਾਲੀ ਸਿੰਘ ਅਰਥਾਂ ਦੇ ਨਾਲ ਪੜ੍ਹੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਵਰਗੇ ਵੀ ਉਸ ਮੌਕੇ ਤੇ ਉਹਨਾਂ ਚਾਲੀਆਂ ਸਿੰਘਾਂ ਦੇ ਵਿੱਚ ਪੜ੍ਹੇ ਜਿਨ੍ਹਾਂ ਨੇ ਸਿਰ ਤਾਈ ਤੇ ਰੱਖ ਕੇ ਜੰਗ ਕੀਤਾ ਜਿਨ੍ਹਾਂ ਨੇ ਆਪਣਾ ਅੰਗ ਅੰਗ ਕਟਵਾ ਕਰਕੇ ਸਿੱਖੀ ਨੂੰ ਕਾਇਮ ਰੱਖਿਆ ਉਹ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਇਸ ਸੰਪਰਦਾਇ ਦੇ ਵਿੱਚੋਂ ਪਹਿਲੇ ਮੁਖੀ ਹੋਏ ਤੇ ਉਹਨਾਂ ਤੋਂ ਖਾਲਸਾ ਜੀ ਤੇ ਦਮਦਮੇ ਸਾਹਿਬ ਤੋਂ ਕਲਗੀਧਰ ਜੀ ਦੀ ਆਪਣੀ ਰਸਨਾ ਤੋਂ ਇਹ ਸਤਕਾਲ ਚੱਲ ਰਹੀ ਹੈ ਜਿਸ ਸਤਕਾਲ ਦੇ ਆਪ ਤਕਰੀਬਨ 4-5 ਸਾਲ ਤੋਂ ਦਰਸ਼ਨ ਕਰ ਰਹੇ ਹੋ ਤੇ ਇਹ ਤਾਂ ਮਹਾਂਪੁਰਖ ਵੱਡੇ ਦੋ ਜਿਹੜੇ ਪਹਿਲੇ ਵੱਡੇ ਸਭ ਤੋਂ ਪਿੰਡਰਾਂ ਵਾਲੇ ਹੋਏ ਉਹਨਾਂ ਤੋਂ ਅੱਗੇ ਜਿਹੜੇ ਪਿੰਡਰਾਂ ਵਾਲੇ ਸਤਕਾਲ ਵਜਣੀ ਆਰੰਭ ਹੋਈ ਅਸਲ ਦੇ ਵਿੱਚ ਮੁੱਢ ਦਸਮ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਦਮਦਮੇ ਸਾਹਿਬ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਦੇ ਵਿੱਚ ਆਪ ਚਾਲੀਆਂ ਸਿੰਘਾਂ ਨੂੰ ਅਰਥ ਪੜ੍ਹਾਏ ਉਹਨਾਂ ਤੋਂ ਅੱਗੇ ਫਿਰ ਸਤਕਾਲ ਚੱਲੀ 38 ਸਿੰਘ ਜਿਹੜੇ ਸਨ ਇਹ 40 ਦੇ 40 ਸਿੰਘ ਵਧੇ ਮੁਕਤ ਹੋਏ ਸਤਿਗੁਰੂ ਜੀ ਨੇ ਤੋ ਦੋਹਾਂ ਸਿੰਘਾਂ ਦੇ ਸੀਸ ਦੇ ਉੱਪਰ ਹੱਥ ਰੱਖਿਆ ਤੋ 48 ਸਿੰਘਾਂ ਦੇ ਵਿੱਚੋਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੇ ਸੀਸ ਉੱਪਰ ਹਜ਼ੂਰ ਨੇ ਆਗਿਆ ਕੀਤੀ ਹੈ ਸਿੰਘੋ ਤੁਹਾਡੇ ਤੋਂ ਸਰੀਰ ਕਰਕੇ ਵੀ ਅਸੀਂ ਸੇਵਾ ਲੈਣੀ ਹੈ। ਇਹ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕਿਤੇ ਸਾਡੇ ਅਮਲ ਵਿੱਚ ਫਰਕ ਨਾ ਪੈ ਜਾਵੇ। ਹਜ਼ੂਰ ਕਹਿਣ ਲੱਗੇ ਬਾਬਾ ਦੀਪ ਸਿੰਘ ਤੇਰਾ ਸਿਰ ਭਾਵੇਂ ਤੁਹਾਡੇ ਨਾਲ ਵੱਖਰਾ ਹੋ ਜਾਵੇ ਤਾਂ ਵੀ ਤੂੰ ਤਲੀ ਤੇ ਸੀਸ ਚੁਕਾ ਕੇ ਗੁਰੂ ਕੇ ਜੋਧਿਆ ਜੰਗ ਕਰੇਗਾ ਤਾਂ ਤੇਰੇ ਇਸ ਅਨੰਦ ਵਿੱਚ ਫਰਕ ਨਹੀਂ ਪਾਏਗਾ, ਤੂੰ ਗੁਰੂ ਦਾ ਐਸਾ ਬੋਧਾ ਤੇ ਸੂਰਮਾ ਹੋਵੇਗਾ। ਉਹ ਵਾਰ ਬਾਬਾ ਦੀਪ ਸਿੰਘ ਜੀ ਨੂੰ ਮਿਲਿਆ। ਭਾਈ ਮਣੀ ਸਿੰਘ ਨੂੰ ਹਜ਼ੂਰ ਨੇ ਆਗਿਆ ਕੀਤੀ, ਭਾਈ ਮਣੀ ਸਿੰਘ ਤੇਰਾ ਭਾਵੇਂ ਅੰਗ ਅੰਗ ਵੀ ਕਿਉਂ ਨਾ ਕੱਟਿਆ ਜਾਵੇ ਫਿਰ ਵੀ ਤੇਰੇ ਇਸ ਅਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ ਜੋਧਿਆ। ਇਸ ਵਾਸਤੇ ਤੇਰੇ ਤੋਂ ਵੀ ਸਰੀਰਕ ਤੌਰ ਤੇ ਅਸੀਂ ਸੇਵਾ ਲੈਣੀ ਹੈ। ਤੁਸੀਂ ਦੋਵੇਂ ਸੂਰਮੇ ਤਕਾਲ ਚਲਾਓਗੇ। ਦਮਦਮੇ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਸਾਹਿਬ ਜੀ ਜੋ ਹੈਡ ਗ੍ਰੰਥ ਸੀ ਪਹਿਲੇ ਦਸਮ ਪਾਤਸ਼ਾਹ ਜੀ ਨੇ ਖਾਤੇ, ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਾਲੀ ਇਹ ਤਕਤਾਲ ਚਲਾਈ ਹੈ। ਉਹ ਭਾਈ ਮਨੀ ਸਿੰਘ ਜੀ ਤੋਂ ਅੱਗੇ ਇਹ ਤਕਤਾਲ ਚੱਲੀ। ਬਾਬਾ ਦੀਪ ਸਿੰਘ ਜੀ ਨੇ ਅਰਥ ਨਹੀਂ ਪੜਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼ੁੱਧ ਪਾਠ ਕਰਵਾਏ ਤੇ ਨਾਲ ਉਹਨਾਂ ਨੇ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਹੱਥੇ ਲਿਖੇ ਸਨ। ਸੋ ਉਦੋਂ ਤੋਂ ਲੈ ਕੇ ਖਾਲਸੇ ਜੀ ਤਕਤਾਲ ਸਿੰਘ ਸਿੰਘ ਚੱਲੀ ਆ ਰਹੀ ਹੈ। ਸੋ ਜਿਸ ਦਾ ਕਿਸੇ ਖਾਸ ਪਾਲਟੀ ਦੇ ਨਾਲ ਪਲਕ ਨਹੀਂ, ਹੋਰ ਕਿਸੇ ਦੇ ਨਾਲ ਪਲਕ ਨਹੀਂ, ਸਿੱਧਾ ਅਕਾਲ ਪੁਰਖ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਦਸਮ ਪਾਤਸ਼ਾਹੀਆਂ ਦੇ ਨਾਲ ਪਲਕ ਹੈ। ਸੋ ਇਹ ਬ੍ਰਹਮ ਵਿਦਿਆ ਦੀ ਦਾਤ ਵੀ ਆਪਣੇ ਖਾਲਸੇ ਨੂੰ ਸਤਿਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਆਪ ਬਖਸ਼ੀ। ਸਾਡਾ ਗੁਰੂ ਕਾ ਸਿੱਖ ਵਿਦਿਆ ਪੜ੍ਹ ਕੇ ਬ੍ਰਹਮ ਗਿਆਨੀ ਬਣ ਕੇ ਸਾਡਾ ਸਿੱਖ ਬ੍ਰਾਹਮਣ ਵੀ ਹੈ, ਇਹ ਹਜ਼ੂਰ ਨੇ ਮਿਹਰ ਕੀਤੀ। ਸੋ ਫਿਰ ਆਪ ਜੀ ਨੇ ਅੰਮ੍ਰਿਤ ਛਕਾ ਕੇ ਦਾਤਰੇ ਕਿਰਪਾਲਾਂ ਤੋਂ ਆ ਕੇ ਸੋ ਪੰਜਾਂ ਕਾਰਾਂ ਵਿੱਚ ਕਿਰਪਾਨ ਬੜੀ ਜ਼ਰੂਰੀ ਆਪ ਜੀ ਨੇ ਆਗਿਆ ਕੀਤੀ। ਕਿਸੇ ਵੀ ਮੌਕੇ ਤੇ ਗੁਰੂ ਕਾ ਸਿੰਘ ਕਿਰਪਾਨ ਲਾ ਕੇ ਦੂਰ ਨਹੀਂ ਕਰ ਸਕਦਾ, ਆਪਣੇ ਅੰਗਾਂ ਨਾਲ ਹਮੇਸ਼ਾ ਰੱਖੇਗਾ, ਚਿਖਾ ਤੱਕ ਇਸ ਤਲਵਾਰ ਕਿਰਪਾਨ ਨਾਲ ਜਾਏਗੀ। ਸੋ ਇਹ ਸਬਜ਼ੀ ਜਿਹੜੀ ਆਗਿਆ ਇਸ ਵਾਸਤੇ ਉਹ ਛਤਰੀਆਂ ਵਾਲਾ ਜਿਹੜਾ ਗੁਣ ਸੀ ਛਤਰੀਆਂ ਵਾਲਾ ਉਹ ਵੀ ਗੁਣ ਆਪਣੇ ਖਾਲਸੇ ਨੂੰ ਦੇ ਕਰਕੇ ਛਤਰਧਾਰੀ ਬਣਾਇਆ। ਤੀਸਰਾ ਹਜ਼ੂਰ ਨੇ ਆਗਿਆ ਕੀਤੀ, ਸਾਡਾ ਸਿੱਖ ਮੰਗਤਾ ਨਹੀਂ, ਸਾਡਾ ਸਿੱਖ ਦਾਨੀ ਹੈ। ਗੁਰੂ ਕੇ ਸਿੱਖ ਨੇ ਕਦੇ ਕਿਸੇ ਤੋਂ ਮੰਗਣਾ ਨਹੀਂ, ਸਗੋਂ ਦਾਨ ਦੇਣਾ ਹੈ। ਉਹ ਆਗਿਆ ਕੀਤੀ ਕਿ ਖੇਤੀ ਬਣ ਜੇ ਸਭ ਹੁਕਮ ਹੈ, ਹੁਕਮੇ ਮਨ ਮਡਿਆਈ ਰਾਮ। ਖੇਤੀ ਕਰਨੀ, ਵਪਾਰ ਕਰਨਾ, ਸੁਦਾਗਰੀ ਕਰਨੀ, ਨੌਕਰੀ ਕਰਨੀ ਗੁਰੂ ਕੇ ਸਿੱਖ ਦਾ ਹੱਕ ਹੈ। ਉਸ ਦੇ ਵਿੱਚ ਧਰਮ ਨੂੰ ਆਪਣੇ ਮੈਨੂੰ ਬਹਿਣਾ ਤੇ ਧਰਮ ਦੀ ਕਿਰਤ ਕਰਕੇ ਉਹਦੇ ਵਿੱਚ ਵੰਡ ਕੇ ਛਕਣਾ, ਆਪ ਵੀ ਛਕਣਾ ਤੇ ਹੋਰਨਾਂ ਨੂੰ ਵੀ ਵੰਡ ਕੇ ਛਕਾਉਣਾ। ਇਹ ਤੀਸਰਾ ਜਿਹੜਾ ਇਹ ਗੁਣ ਸੀ ਬੈਸਾ ਵਾਲਾ ਉਹ ਵੀ ਗੁਰੂ ਕੇ ਖਾਲਸੇ ਚ ਸਤਿਗੁਰੂ ਜੀ ਨੇ ਭਰਿਆ। ਚੌਥਾ ਗੁਣ ਜੋ ਸੇਵਾ ਦਾ ਸੀ, ਬਿਨ ਸੇਵਾ ਪ੍ਰਿਗ ਹੱਥ ਪੈਰ ਹੋਰਨੇ ਫਲ ਕਰਨੇ, ਦੂਸਰਿਆਂ ਦੀ ਸੇਵਾ ਕਰਨੀ, ਇਹ ਧਰਮ ਧਰਮ ਗੁਰੂ ਕੇ ਸਿੱਖ ਦਾ ਹਜ਼ੂਰ ਨੇ ਕਹਿ ਦਿੱਤਾ। ਇਹ ਚੌਥਾ ਗੁਣ ਸੀ ਜਿਹੜਾ ਉਹ ਵੀ ਆਪਣੇ ਖਾਲਸੇ ਨੂੰ ਦੇ ਕੇ ਉਹ ਚਾਰੇ ਗੁਣੀ ਦਸ ਕਰਕੇ ਗੁਰੂ ਕੇ ਖਾਲਸੇ ਨੂੰ ਪੂਰਨਤਾ ਆਪ ਜੀ ਨੇ ਦਿੱਤੀ ਹੈ। ਕਈਆਂ ਬਚਨ ਕੀਤੇ ਹਨ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸੋ ਗੁਰੂ ਕਾ ਖਾਲਸਾ ਗੁਰੂ ਕਾ ਰੂਪ ਹੈ, ਸਾਰੀਆਂ ਕ੍ਰਿਤੀਆਂ ਦਾ ਤਿਆਗ, ਸਾਰੇ ਸਤਗੁਰਾਂ ਦੀ ਧਾਰਨਾ। ਸੋ ਦੋ ਚੀਜ਼ਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਕਰਕੇ ਖਾਲਸਾ ਜੀ ਬਖਸ਼ੀ ਆਪਣੇ ਖਾਲਸੇ ਨੂੰ, ਜਿਹਨਾਂ ਦੇ ਪਾਸ ਤੇ ਦੋ ਚੀਜ਼ਾਂ ਨੇ ਤੁਹਾਨੂੰ ਲੋਕ ਪ੍ਰਲੋਕ ਦੇ ਵਿੱਚ ਕਿਸੇ ਪ੍ਰਕਾਰ ਦਾ ਖਤਰਾ ਨਹੀਂ। ਇੱਕ ਹੈ ਗੁਰੂ ਕੀ ਬਾਣੀ, ਇੱਕ ਗੁਰੂ ਕਾ ਬਾਣਾ। ਬਾਣੀ ਤੇ ਬਾਣਾ ਇਹ ਦੋ ਦਾਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਹਨ, ਜਿਹਨਾਂ ਨੂੰ ਗੁਰੂ ਕੀ ਬਾਣੀ ਦੀ ਓਤ ਹੈ। ਸੋ ਜਿਹੜੇ ਗੁਰੂ ਕੀ ਬਾਣੀ ਪੜ੍ਹਦੇ, ਗੁਰੂ ਕੀ ਬਾਣੀ ਸੁਣਦੇ, ਗੁਰੂ ਕੀ ਬਾਣੀ ਵਿਚਾਰਦੇ, ਗੁਰੂ ਕੀ ਬਾਣੀ ਦਾ ਕੀਰਤਨ ਕਰਦੇ, ਕੋਈ ਗਾਵਾ ਕੋ ਸੁਣੇ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਥਾ ਨਹੀਂ ਅੰਤ ਪਰਮ ਗਤ ਪਾਏ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜੋ ਕਾਸ਼ੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਸੋ ਧੰਨ ਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਜਿਸ ਨੂੰ ਉਦਾਵ ਤੇ ਉਧਰੇ, ਸੁਣ ਤੇ ਉਧਰੇ, ਦਿਲ ਤੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕਾ ਉਤਾਰੇ, ਕਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਹਾਰੇ। ਗੁਰਦਰੀ ਆਉ ਸਵਾ ਜਲ ਨਿਰਮਲ, ਮਿਲਿਆ ਗੁਰਮਤ ਮਾਨ ਹਰਾ, ਸਤਿਗੁਰ ਪਾਇਆ ਪੂਰਾ ਨਹਾਵਣ, ਪਸ਼ੂ ਪ੍ਰੇਤਾਂ ਦੇਵ ਕਰ, ਪਸ਼ੂ ਪ੍ਰੇਤਾਂ ਦੇਵ ਕਰ, ਪੂਰੇ ਸਤਿਗੁਰ ਕੀ ਵਡਿਆਈ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਹੈ ਖਾਲਸਾ ਦੀ, ਜਿਸ ਬਾਣੀ ਨੂੰ ਪੜ੍ਹ ਕੇ ਪਸ਼ੂ ਪ੍ਰੇਤ ਮਨੁੱਖ ਪੱਥਰ ਵੀ ਖਾਲਸਾ ਜੀ ਕਰਦੇ ਹਨ। ਸੋ ਐਸੀ ਕੁਰਤੀ ਬਾਣੀ ਦੀ ਦਾਤ, ਸੋ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹਾਂ। ਜਿਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦਾ ਆਸਰਾ ਦਿੱਤਾ, ਉਹਨਾਂ ਗੁਰੂ ਕੇ ਪਿਆਰਿਆਂ ਤੋਂ ਕੁਛ ਲੁਕੋਇਆ ਨਹੀਂ। ਸਤਿਗੁਰੂ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਮਹਾਂ ਦਿਖਾਦੀ ਬੁਸ਼ਪਵਾਦੀ ਤੇ ਪੁਨੀਤ ਸੰਘਾਰੇ ਜਨਮ ਭਵੰਤੇ ਨਰਕ ਪੜੰਤੇ ਤਿਲਕੇ ਕੁਲ ਕੁਲ ਹਰੇ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ। ਤੋ ਐਸੀ ਗੁਰੂ ਕੀ ਬਾਣੀ ਗੁਰ ਕਾ ਬਚਨ ਬਸਾ ਜੀ ਨਾਲੇ ਜਲ ਨਹੀਂ ਡੂਬਾ ਤਸਕਰ ਨੂੰ ਲੇਵਾ ਪਾਹੇ ਨਾ ਸਾਕਾ ਜਾਲੇ ਮੇਰ ਤਨ ਕਹੋ ਤਨ ਅੰਧਲੇ ਕਹੋ ਸਿੱਖ ਮਾਤ ਬੂਝ ਗਿਆ ਸੁਮਾਨੇ ਹਜੂਰ ਦੇ ਬਚਨ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਸਾਥ ਸਾਥ ਸੁਮਾਨੇ ਤੇ ਲੋਕ ਪ੍ਰਲੋਕ ਸੰਗ ਸਹਾਈ ਜਦ ਤੱਕ ਮੋਹੇ ਰਖਵਾਲੇ। ਲੋਕ ਵਿੱਚ ਵੀ ਪ੍ਰਲੋਕ ਵਿੱਚ ਵੀ ਸਦਾ ਰੱਖਿਆ ਕਰਨ ਵਾਲੀ ਗੁਰੂ ਕੀ ਬਾਣੀ ਹੈ। ਜਿਹਨਾਂ ਨੂੰ ਗੁਰੂ ਕੀ ਬਾਣੀ ਦੀ ਬਾਤ ਦਿੱਤੀ ਹਜ਼ੂਰ ਸੱਚੇ ਪਾਤਸ਼ਾਹ ਆਪ ਉਸ ਹਿਰਦੇ ਵਿੱਚ ਨਿਵਾਸ ਕਰਦੇ ਹਨ। ਤੋ ਨਾਲ ਬਾਣਾ ਦਿੱਤਾ ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਬਾਣਾ ਆਪਣੇ ਖਾਲਸੇ ਨੂੰ ਦਿੱਤਾ ਹੈ। ਹੋਰ ਕੋਈ ਬਾਣਾ ਨਹੀਂ ਦਿੱਤਾ, ਇਹ ਨਹੀਂ ਕਿ ਆਪਣਾ ਬਾਣਾ ਗੁਰੂ ਦਾ ਹੋਰ ਹੋਵੇ ਤੇ ਖਾਲਸੇ ਦਾ ਹੋਰ ਹੋਵੇ, ਫਿਰ ਖਾਲਸਾ ਗੁਰੂ ਦਾ ਰੂਪ ਤਾਂ ਨਾ ਹੋਇਆ। ਆਤਮ ਰਾਸ਼ੇ ਜਾਣ ਨੂੰ ਸੋਹਾ ਖਾਲਸ ਦੇਵ ਪ੍ਰਭਾ ਮੋਹ ਮੈਂ ਤਾਸ ਮੈਂ ਰੰਚਕ ਨਾਮ ਹੋਰ। ਤੋ ਖਾਲਸਾ ਜੀ ਇੱਕ ਥਾਂ ਤੇ ਬੜਾ ਭਾਰੀ ਸਿਖਰ ਸੰਮੇਲਨ ਹਰ ਸ਼ਾਸਤਰੀਆਂ ਚਾਰ ਗੋਦਾਂ ਦੇ ਬਗਤਿਆਂ ਦਾ ਹੋ ਰਿਹਾ ਸੀ। ਉਹਨਾਂ ਦੇ ਵਿੱਚ ਇੱਕ ਸੰਤ ਮੋਹਨ ਸਿੰਘ ਜੀ ਨੇ ਬਜਰਾੜੇ ਵਾਲੇ ਤੇ ਸਿਰ ਤੇ ਗੋਲ ਪੱਗ ਚਿੱਟੀ ਬੰਨਦੇ ਹਨ, ਪਿੱਛੇ ਥੋੜਾ ਜਿਹਾ ਆਪਣੀ ਗਰਦਨ ਤੇ ਉਹ ਸਵਾਤ ਪੂੰਜਾ ਜਿਹਾ ਜਿਵੇਂ ਰੱਖੀਦਾ ਤੇ ਉਹ ਥੋੜਾ ਜਿਹਾ ਰੱਖਦੇ ਹਨ। ਉਹ ਮਧਰਾ ਜਿਹਾ ਕਰਦਾ, ਬੜੇ ਸੂਰਬੀਰ ਬਹਾਦਰ ਤੇ ਬੜਾ ਉਹਨਾਂ ਦਾ ਵੀਰ ਅਸੀਂ ਪ੍ਰਚਾਰ ਹੈ। ਉਹ ਚੰਗੇ ਗੁਰਮੁਖ ਸ਼ਹਿਰ ਦੀ ਕਲਾ ਵਾਲੇ ਚੰਗੇ ਜੀਵਨ ਵਾਲੇ ਹਨ। ਤੇ ਉਹ ਵੀ ਉਸ ਸਭਾ ਵਿੱਚ ਜਾ ਬੈਠੇ, ਇੱਕ ਤਾਂ ਕੱਦ ਮਧਰਾ ਜਿਹਾ, ਇੱਕ ਦਸਤਾਰ ਬੋਲ ਤੇ ਉਹ ਵੀ ਚਿੱਟੀ, ਇੱਕ ਪਿੱਛੇ ਥੋੜਾ ਜਿਹਾ ਕੱਪੜਾ ਜਿਹਾ ਛੱਡਿਆ ਹੋਇਆ, ਵੇਖ ਕੇ ਸਾਰੇ ਹੱਸਣ ਲੱਗ ਗਏ। ਕਹਿੰਦੇ ਲਓ ਭਾਈ ਆਪਾਂ ਤਾਂ ਪਹਿਲਾਂ ਵਿਦਵਾਨ ਬੈਠੇ ਹੋਏ ਤਾਂ ਆ ਜੱਟ ਬੂਟ ਕੀ ਲੈਣ ਵਿੱਚ ਆ ਬੈਠਾ, ਚਲੋ ਅੱਛਾ ਬੈਠਾ ਰਿਹਾ ਆਪਣਾ ਕੀ ਵਿਗਾੜਦਾ। ਕੁਛ ਸਮਾਂ ਬੜੀਆਂ ਵਿਚਾਰਾਂ ਕਰਦੇ ਰਹੇ, ਵੱਡੇ ਤੋਂ ਵੱਡੇ ਵਿਦਵਾਨ ਨੂੰ ਉੱਥੇ 15 ਮਿੰਟ ਮਿਲ ਰਹੇ ਸਨ, ਬੜੀ ਚਰਚਾ ਕਰ ਰਹੇ ਸਨ, ਵੱਧ ਚੜ ਕੇ ਆਪੋ ਆਪਣੇ ਮਤ ਨੂੰ ਪੇਸ਼ ਕਰ ਰਹੇ ਸਨ। ਤੇ ਇਸ ਮੌਕੇ ਤੇ ਕਹਿੰਦੇ ਮੇਰੇ ਵੀ ਮਨ ਵਿੱਚ ਵੀ ਹੀਆ ਪਿਆ, ਮੈਂ ਵੀ ਉੱਠਾ, ਮੈਂ ਇੱਕ ਦੋ ਨੇ ਪਾਸ ਬੇਨਤੀ ਕੀਤੀ ਭਾਈ ਮੈਨੂੰ ਵੀ 2-4 ਮਿੰਟ ਮਿਲ ਸਕਦੇ ਆ। ਉਹ ਪਹਿਲਾਂ ਹੀ ਵੇਖ ਕੇ ਮੇਰੇ ਵੱਲ ਹੱਥ ਰਾ ਸਨ, ਕਹਿੰਦੇ ਮੈਂ ਅਸੀਂ ਕਹਿੰਦੇ ਤੁਸੀਂ ਕਿਉਂ ਆ ਬੈਠੇ, ਪਹਿਲਾਂ ਮੈਨੂੰ ਟਾਈਮ ਦਿਓ, ਵੱਡੇ ਵੱਡੇ ਵਿਦਵਾਨਾਂ ਨੂੰ ਮਸਾਂ ਟਾਈਮ ਮਿਲ ਰਿਹਾ, ਇਹਨੂੰ ਭਲਾ ਟਾਈਮ ਕੌਣ ਦੇਵੇਗਾ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ 2-4 ਮਿੰਟ ਗਵਾ ਹੀ ਲਓ, ਸਮਝ ਲਓ ਕਿ 2-4 ਮਿੰਟ ਗਵਾ ਲਓ, ਅੱਜ ਹੱਸ ਖੇਡ ਹੀ ਲਿਓ, ਤੁਸੀਂ ਮੇਰੇ ਵੱਲ ਵੇਖ ਹੀ ਹੱਸ ਰਹੇ ਹੋ। ਤੇ ਜੇ ਮੈਂ ਅਨਪੜ੍ਹ ਆਦਮੀ ਤੋਂ 2-4 ਗੱਲਾਂ ਸੁਣਾ ਲਵਾਂਗਾ, ਤੁਸੀਂ ਨਹੀਂ ਤਾਂ ਹੱਸ ਹੀ ਲਿਓ। ਖਿਆਲ ਕੀਤਾ ਕੁਛ ਵਿਚਾਰ ਸਿਆਣੇ ਨੇ ਕਹੀ ਤਾਂ ਕਹਿੰਦੇ ਕੀ ਟਾਈਮ ਦੇਣਾ, ਕੀ ਭਲਾ ਬੋਲ ਲਵੇਗਾ ਆਪਣੀ ਸਿਆਣੇ ਨੂੰ ਸਭਾ ਵਿੱਚ। ਉਸ ਕਹਿੰਦੇ ਕੀ ਹਰ ਗਿਆ ਭਲਾ, ਦੂਸਰੇ ਮਤ ਦਾ ਆਇਆ ਜਿਹੜਾ ਵੀ ਸਤਿਕਾਰ ਕਰੋ, 2-4 ਮਿੰਟ ਆਪਾਂ ਸਮਝ ਲਵਾਂਗੇ। ਤੇ ਨਾ ਹੀ ਪਹਿਲਾਂ ਲੱਗੇ ਸੀ, ਆਪਣਾ ਸਮਾਂ ਵਿਅਰਥ ਹੀ ਗਿਆ ਸੀ, ਸੁਣ ਲੈਣਾ ਚਾਹੀਦਾ। ਜਦੋਂ ਉੱਠ ਕੇ ਖੜੇ ਹੋਏ, ਇਹਨਾਂ ਨੇ ਕਹਿਣ ਲੱਗੇ ਤੁਹਾਨੂੰ 3 ਮਿੰਟ ਟਾਈਮ ਹੈ, 3 ਮਿੰਟ। ਉਹ ਕਹਿਣਗੇ ਜੀ ਸੱਤ ਬਚਨ, ਮੈਂ ਗੁਰੂ ਕਾ ਸਿੱਖ ਹਾਂ, ਮੈਂ 2.5 ਮਿੰਟ ਕਹਿੰਦੇ ਟਾਈਮ ਲਵਾਂਗਾ, 3 ਮਿੰਟ ਪੂਰੇ ਨਹੀਂ ਲੈਂਦਾ, 1/2 ਮਿੰਟ ਮੈਂ ਪਹਿਲਾਂ ਹੀ ਹਟ ਜਾਵਾਂਗਾ। ਇਹ ਕਹਿਣ ਤੋਂ ਆਪਣੀ ਕਿਰਪਾਨ ਜਿਹੜੀ ਸੀ ਹੱਥ ਵਿੱਚ ਤਕੜੀ ਹੋਈ, 3.5 ਫੁੱਟੀ, ਉਹਨੂੰ ਆਪਣੇ ਮੂਹਰੇ ਕਰਕੇ ਕਹਿਣ ਲੱਗਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸ੍ਰੀ ਸਾਹਿਬ ਮਹਾਰਾਜ ਸਾਹਿਬ ਜੀ ਦੀ ਨਿਸ਼ਾਨੀ ਹੈ, ਆਹ ਕਿਰਪਾਨ ਖੰਡੋ ਖੜਗ ਤੁਪਕ ਤਬਰੇ ਅਰਤੀਰ ਸਾਹਿਬ ਸਰੋਹੀ ਸਾਹਿਬ ਹੀ ਜਹ ਹਮਾਰੇ ਤੀ। ਸੋ ਜਿਹੜੇ ਸ਼ਸਤਰ ਨਾਮੋ ਨਮਸਕਾਰ ਤੁਹਾਨੂੰ, ਤੋ ਫਤਿਹ ਕੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਦੀ ਆਗਿਆ ਹੈ ਕਿ ਸਿੰਘ ਨੂੰ ਸਿੰਘ ਮਿਲੇ ਫਤਿਹ ਕੇ ਜਾਵੇ, ਜਿਹੜਾ ਪਹਿਲਾਂ ਫਤਿਹ ਕੇ ਜਾਵੇਗਾ ਉਸ ਵੱਲ ਸਾਡਾ ਚਿਹਰਾ, ਜਿਹੜਾ ਮਗਰੋਂ ਫਤਿਹ ਕੇ ਜਾਵੇਗਾ ਉਹਦੇ ਵੱਲ ਸਾਡਾ ਸੱਜਾ ਮੋਢਾ, ਦੂਸਰੇ ਵੱਲ ਖੱਬਾ, ਜਿਹੜਾ ਫਤਿਹ ਨਹੀਂ ਜਾਵੇਗਾ ਉਹ ਤਾਂ ਹੈ ਹੀ ਨਾਸਤਿਕ, ਉਹਦੇ ਵੱਲ ਤਾਂ ਪੇਛਾ ਹੈ। ਸੋ ਜੇ ਕੋਈ ਸਿੰਘ ਮਹਾਰਾਜ ਨਾ ਹੀ ਮਿਲੇ, ਹਜ਼ੂਰ ਕਹਿੰਦੇ ਸਾਡੇ ਸ਼ਸਤਰ ਮੂਹਰੇ ਕਰਕੇ ਇਹਨਾਂ ਨੂੰ ਫਤਿਹ ਗਜਾ ਲਿਆ, ਕਹਿੰਦੇ ਸਾਨੂੰ ਫਤਿਹ ਪਹੁੰਚੇ। ਸਿੰਘ ਨੇ ਫਤਿਹ ਗਜਾ ਲਈ, ਫਤਿਹ ਗਜਾਉਣ ਤੋਂ ਬਾਅਦ ਕਹਿਣ ਲੱਗਾ ਭਾਈ ਮੈਂ ਤੁਹਾਡੇ ਸਾਰਿਆਂ ਨਾਲੋਂ ਉੱਚਾ ਤੇ ਵੱਡਾ, ਪਹਿਲਾਂ ਹੀ ਬਚਨੇ ਕਿਹਾ ਸਾਰੇ ਹੀ ਹੱਸ ਗਏ, ਕਹਿੰਦੇ ਦਿਸਦਾ ਹੀ ਇਹ ਪਿਆ ਕਿ ਬੜਾ ਵੱਡਾ ਤੇ ਚੰਗਾ, ਅਨਪੜ੍ਹ ਕਿੱਥੋਂ ਆ ਖੜਾ ਹੋਇਆ। 2.5 ਮਿੰਟ ਕਹਿੰਦਾ ਮੈਂ ਟਾਈਮ ਲੈਣੇ, ਕਹਿੰਦੇ ਮੈਂ ਸਭ ਤੋਂ ਵੱਡਾ ਉੱਚਾ ਹੈ। ਉਹ ਭਲਾ ਕਿਵੇਂ ਉੱਚਿਆ ਭਾਈ, ਅਖੋ ਆਪ ਹੀ ਪਰਸ਼ਨ ਕਰਨ ਲੱਗਿਆ ਕਿ ਭਲਾ ਮੈਂ ਤੁਹਾਨੂੰ ਪਤਾ ਮੈਂ ਕਿਵੇਂ ਉੱਚਿਆ, ਮੈਂ ਕਿਵੇਂ ਵੱਡਾ। ਕਹਿੰਦੇ ਬਾਈ ਦੱਸ, ਤੂੰ ਇਹ ਦੱਸ ਦੇ, ਨਾਲੇ ਘੜੀ ਮੁੜ ਮੁੜ ਕੇ ਵੇਖੀ ਜਾਵੇ। ਕਹਿੰਦੇ 2.5 ਮਿੰਟ ਤੋਂ ਆਰਾਮ ਹੀ ਨਹੀਂ ਲੰਘਣਾ, ਕਿਉਂਕਿ ਵਿਦਵਾਨਾਂ ਦੀ ਸਭਾ ਤੇ ਅਨਪੜ੍ਹ ਆਦਮੀ ਵਿੱਚ ਤੁਹਾਡੇ ਆ ਫਸਿਆ। ਕਹਿਣ ਲੱਗੇ ਭਾਈ ਤੁਹਾਡੇ ਵਿੱਚ ਬਰਮਾ ਜੀ ਦੇ ਉਪਾਸ਼ ਜਿੰਨੇ ਨੇ ਹੱਥ ਖੜੇ ਕਰੋ। ਕਹਿਣ ਲੱਗੇ ਕੋਈ ਪ੍ਰਧਾਨ ਚੁਣਨਾ ਹੈ, ਕੋਈ ਸੈਕਟਰੀ ਚੁਣਨਾ ਹੈ, ਤੁਸੀਂ ਇਹ ਵੋਟਾਂ ਪਾਉਣ ਲੱਗਾ ਹੈ? ਕਹਿੰਦੇ ਵੀ ਖੜੇ ਕਰ ਲਓ, ਭਲਾ ਹੱਥ ਖੜੇ ਕੀਤੇ ਸਾਰਿਆਂ ਨੇ। ਕਹਿਣ ਲੱਗੇ ਤੁਹਾਡੇ ਵਿੱਚੋਂ ਕੋਈ ਵੀ ਚੰਗਾ ਨਹੀਂ। ਕਹਿੰਦੇ ਕਿਉਂ ਵੀ ਸਾਡੇ ਵਿੱਚੋਂ ਕਿਉਂ ਨਹੀਂ ਚੰਗਾ? ਕਹਿੰਦੇ ਤੁਸੀਂ ਦੱਸੋ ਬਰਮਾ ਜੀ ਦੇ ਕਿੰਨੇ ਮੂੰਹ ਨੇ? ਕਹਿਣ ਲੱਗੇ ਚਾਰ ਮੂੰਹ। ਕਹਿੰਦੇ ਤੁਹਾਡੇ ਵਿੱਚੋਂ ਕੋਈ ਵੀ ਚਾਰ ਮੂੰਹਾਂ ਵਾਲਾ ਤਾਂ ਮੈਨੂੰ ਉੱਠ ਕੇ ਵਿਖਾਓ। ਤੁਸੀਂ ਬਰਮਾ ਦੇ ਉਪਾਸ਼ਕ ਹੋ, ਜੇ ਤੁਹਾਡੇ ਵਿੱਚੋਂ ਕੋਈ ਚਾਰ ਮੂੰਹਾਂ ਵਾਲਾ ਹੈ ਤਾਂ ਉੱਠ ਕੇ ਦੱਸੋ। ਕਹਿੰਦੇ ਨਹੀਂ, ਸਾਡੇ ਤੇ ਚਾਰ ਮੂੰਹ ਨਹੀਂ। ਬਹਿ ਗਏ ਤਰ ਕੇ ਨੀ, ਅੱਛਾ ਹੁਣ ਹੱਥ ਨੀਵੇਂ ਕਰ ਲਓ। ਕਹਿੰਦੇ ਤੁਹਾਡੇ ਵਿੱਚੋਂ ਸ਼ਿਵ ਭਗਵਾਨ ਦੇ ਕਿੰਨੇ ਉਪਾਸ਼ਕ ਨੇ? ਉਹਨਾਂ ਨੇ ਵੀ ਹੱਥ ਖੜੇ ਕੀਤੇ। ਹੱਥ ਖੜੇ ਕਰਨ ਤੋਂ ਕਹਿੰਦੇ ਵੀ ਤੁਹਾਡੇ ਵਿੱਚੋਂ ਵੀ ਕੋਈ ਸ਼ਿਵਜੀ ਭਗਵਾਨ ਦਾ ਉਪਾਸ਼ਕ ਹੈ ਹੀ ਨਹੀਂ, ਐਵੇਂ ਤੁਸੀਂ ਬਣਾਉਤੀ ਹੋ। ਕਹਿੰਦੇ ਕੀ ਕਾਰਨ? ਕਹਿੰਦੇ ਦੱਸੋ ਤੁਹਾਡੇ ਵਿੱਚੋਂ ਕਿਹਦੇ ਗਲ ਵਿੱਚ ਸੱਪ ਪਾਇਆ ਹੋਇਆ ਹੈ, ਕਿਹਦੇ ਹੱਥ ਵਿੱਚ ਤਰਸੂਲ ਪਕੜਿਆ ਹੋਇਆ ਹੈ, ਅੱਤ ਭਟੂਰਾ ਕਿੰਨੇ ਖਾਧਾ ਹੋਇਆ, ਤੇ ਨਾਦੀਆ ਬਲਦ ਚੜ੍ਹਨ ਵਾਸਤੇ ਕਿਹਦੇ ਪਾਸ? ਕਿਸੇ ਦੇ ਪਾਸ ਵੀ ਨਹੀਂ, ਸ਼ਿਵਜੀ ਭਗਵਾਨ ਦੀ ਇੱਕ ਵੀ ਨਿਸ਼ਾਨੀ ਤੁਹਾਡੇ ਪਾਸ ਨਹੀਂ। ਤੁਸੀਂ ਉਹਨਾਂ ਨੇ ਉਪਾਸ ਕਿਵੇਂ ਹੋਏ? ਤੁਸੀਂ ਐਵੇਂ ਬਣਾਉਤੀ ਹੋ। ਕਹਿੰਦੇ ਵੀ ਇਹਨੇ ਚੰਗਾ ਰਗੜਾ ਬੱਧਾ ਪੜ ਗਿਆ ਜੱਟ ਨੇ। ਤੋ ਤੀਸਰਾ ਪੁੱਛਣ ਲੱਗੇ, ਤੁਹਾਡੇ ਵਿੱਚ ਦੱਸੋ ਜੀ ਵਿਸ਼ਨੂੰ ਦਾ ਉਪਾਸ਼ਕ ਕਿਹੜਾ ਹੈ? ਉਹਨਾਂ ਨੇ ਹੱਥ ਖੜੇ ਕੀਤੇ। ਕਹਿੰਦੇ ਦੱਸੋ ਵੀ ਤੁਹਾਡੇ ਵਿੱਚੋਂ ਚਾਰ ਬਾਹਾਂ ਕਿਹਦੀਆਂ ਨੇ? ਵਿਸ਼ਨੂੰ ਭਗਵਾਨ ਦੀਆਂ ਚਾਰ ਬਾਹਾਂ ਮੰਨੀਆਂ ਨੇ ਨਾ। ਕਹਿੰਦੇ ਤੁਹਾਡੇ ਵਿੱਚ ਚਾਰ ਬਾਹਾਂ ਵਾਲਾ ਕੋਈ ਹੈ? ਜੇ ਅਚਨਚੇਤ ਕਿਸੇ ਨੂੰ ਰੱਬ ਚਾਰ ਬਾਹਾਂ ਦੇ ਦੇਵੇ, ਲੋਕੀ ਚੀਮਾ ਮਾਰ ਮਾਰ ਕੇ ਮਾਰ ਦੇਣ, ਕਿਧਰੋਂ ਬੜਾ ਆ ਗਈ? ਉਹ ਕਹਿੰਦੇ ਤੁਹਾਡੇ ਵਿੱਚੋਂ ਕਿਸੇ ਦੀਆਂ ਵੀ ਚਾਰ ਬਾਹਾਂ ਨਹੀਂ, ਤੁਸੀਂ ਵਿਸ਼ਨੂੰ ਭਗਵਾਨ ਦੇ ਉਪਾਸ਼ਕ ਨਹੀਂ, ਐਵੇਂ ਕਹਿੰਦੇ। ਕਹਿਣ ਲੱਗੇ ਅੱਛਾ ਭਾਈ। ਫਿਰ ਕਹਿੰਦੇ ਤੂੰ ਕਿਵੇਂ ਵੱਡਾ ਹੈ? ਕਹਿਣ ਲੱਗਾ ਮੈਂ ਤਾਂ ਵੱਡਾ ਹੈ, ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣਾ ਸਰੂਪ ਦਿੱਤਾ, ਮੇਰੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਆਪਣਾ ਦਾੜਾ ਤੇ ਮੇਰਾ ਵੀ ਦਾੜ, ਕਲਗੀ ਤਾਂ ਸੱਚੇ ਪਾਤਸ਼ਾਹ ਦੇ ਸੀਸ ਤੇ ਕੇਸ ਤੇ ਮੇਰੇ ਸੀਸ ਤੇ ਵੀ ਕੇਸ, ਕਲਗੀ ਤਾਂ ਸੱਚੇ ਪਾਤਸ਼ਾਹ ਦੇ ਸੀਸ ਤੇ ਗ੍ਰਿਫਤਾਰ ਮੇਰੇ ਸਿਰ ਤੋਂ ਵੀ ਗ੍ਰਿਫਤਾਰ, ਕਲਗੀ ਤਾਂ ਸੱਚੇ ਪਾਤਸ਼ਾਹ ਦੇ ਹੱਥ ਵਿੱਚ ਲੋਹੇ ਦਾ ਕੜਾ, ਸੋਨੇ ਦਾ ਕੜਾ ਉਹਨਾਂ ਨੇ ਗੰਗਾ ਦੇ ਵਿੱਚ ਸਿੱਟ ਦਿੱਤਾ ਸੀ। ਕਹਿੰਦੇ ਲੋਹੇ ਦਾ ਕੜਾ ਚੰਗਾ ਲੱਗਦਾ, ਮੇਰੇ ਹੱਥ ਵਿੱਚ ਵੀ ਲੋਹੇ ਦਾ ਕੜਾ। ਸਤਿਗੁਰੂ ਕਲਗੀਧਰ ਜੀ ਦੇ ਗਾਤਰੇ ਕਿਰਪਾਨ ਮੇਰੇ ਵੀ ਗਾਤਰੇ ਕਿਰਪਾਨ, ਸਤਿਗੁਰੂ ਕਲਗੀਧਰ ਜੀ ਦੇ ਤੇੜ ਕਿਸ਼ਹਿਰਾ ਮੇਰੇ ਵੀ ਤੇੜ ਕਿਸ਼ਹਿਰਾ। ਸੋ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਨਾਮ ਸਿੰਘ ਤੇ ਮੇਰਾ ਨਾਮ ਨਹੀਂ ਸਿੰਘ। ਸੋ ਇਸ ਵਾਸਤੇ ਜੋ ਸਰੂਪ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹੀ ਸਰੂਪ ਕਲਗੀਧਰ ਨੇ ਮੈਨੂੰ ਦਿੱਤਾ। ਇਸ ਵਾਸਤੇ ਇਕੱਲਾ ਇੱਕੋ ਇੱਕ ਮੈਂ ਹਾਂ ਜੋ ਆਪਣੇ ਇਸ਼ਟ ਦਾ ਪੂਰਾ ਉਪਾਸ਼ਕ ਉਹਦਾ ਸਰੂਪ ਲੈ ਕੇ ਬੈਠਾ ਹਾਂ। ਤਾਂ ਦਸਮ ਪਾਤਸ਼ਾਹ ਨੇ ਬਚਨ ਕੀਤੇ ਨੇ, ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਿਵਾਸ। ਤੁਸੀਂ ਆਪਣੇ ਇਸ਼ਟਾਂ ਵਾਲਾ ਨਿਵਾਸ ਨਹੀਂ ਪੈ ਰਿਹਾ ਹੋਇਆ, ਤੁਸੀਂ ਉਹਨਾਂ ਦਾ ਰੂਪ ਨਹੀਂ। ਇਸ ਵਾਸਤੇ ਤੁਸੀਂ ਸਾਰੇ ਕੱਚੇ ਪਿੱਲੇ ਹੋ ਤੇ ਮੈਂ ਗੁਰੂ ਦਾ ਖਾਲਸਾ, ਇਸ ਵਾਸਤੇ ਮੈਂ ਸਭ ਤੋਂ ਵੱਡਾ। ਸਿਆਣੇ ਨੇ ਵਿਚਾਰ ਕੀਤੀ, ਸਿਆਣੇ ਨੇ ਵਿਚਾਰ ਕੀਤੀ, ਵਿਦਵਾਨਾਂ ਨੇ ਇਹਨਾਂ ਨੂੰ ਫਤਿਹ ਕੇ ਜਾ ਕੇ ਗੁਰੂ ਕਾ ਸਿੰਘ ਕਹਿੰਦਾ ਵੇਖ ਲਓ ਸਵਾ ਦੋ ਮਿੰਟ ਹੋਇਆ ਤੇ ਮੇਰਾ ਟਾਈਮ, ਮੈਂ ਪੌਣਾ ਮਿੰਟ ਤੁਹਾਨੂੰ ਦੇਣਾ, ਮੇਰਾ ਟਾਈਮ ਸਮਾਪਤ, ਮੈਂ ਬੈਠ ਜਾਣਾ। ਐਡੇ ਐਡੇ ਵਿਦਵਾਨ ਬੈਠੇ ਕਹਿੰਦੇ ਸਾਰੇ ਮਗਰੋਂ ਜ਼ੋਰ ਲਾਇਓ ਸਾਰੀ ਦਿਹਾੜੀ, ਮੇਰੀ ਇਸ ਗੱਲ ਦਾ ਉੱਤਰ ਇੱਕ ਜਣਾ ਵੀ ਦੇ ਦੇਵੇ ਤੇ ਮੈਂ ਉੱਥੇ ਕੁਰਬਾਨ ਹੋਵਾਂ। ਜਿਹੜਾ ਵਿਦਵਾਨ ਉੱਠ ਕੇ ਖੜਾ ਹੋਇਆ ਕਹਿਣ ਲੱਗਾ ਬਾਈ ਹੁਣ ਚਿਜਕਣ ਦੀ ਕਿਹੜੀ ਗੱਲ ਹੈ, ਦੂਜੇ ਪਾਸੇ ਵੀ ਜੇ ਕੰਨਾਂ ਨੂੰ ਹੱਥ ਲਾਇਆ ਤਾਂ ਵੀ ਲਾਉਣਾ ਪੈਣਾ, ਸਿੱਧਾ ਹੀ ਕਹਿੰਦੇ ਕੰਨ ਨੂੰ ਹੱਥ ਲਾ ਲੈਂਦੇ ਹੈ। ਇਹ ਠੀਕ ਹੈ ਗੱਲ, ਇਹ ਕੇਵਲ ਕਲਗੀਧਰ ਸੱਚੇ ਪਾਤਸ਼ਾਹ ਤੇ ਦਸਾਂ ਪਾਤਸ਼ਾਹੀਆਂ ਨਹੀਂ, ਆਪਣੇ ਉਪਾਸ਼ਕਾਂ ਨੂੰ, ਆਪਣੇ ਸਿੱਖਾਂ ਨੂੰ, ਆਪਣੇ ਚੇਲਿਆਂ ਨੂੰ, ਆਪਣੇ ਪੈਰੋਕਾਰਾਂ ਨੂੰ ਆਪਣਾ ਰੂਪ ਦਿੱਤਾ ਹੈ। ਹੋਰ ਕੋਈ ਵੀ ਪੀਰ ਪੈਗੰਬਰ ਅਵਤਾਰ ਦੇਖੀ ਮੁਨੀ ਤੇ ਕੋਈ ਵੀ ਅਵਤਾਰ ਆਪਣਾ ਰੂਪ ਆਪਣੇ ਚੇਲਿਆਂ ਨੂੰ ਨਹੀਂ ਦੇ ਸਕਦਾ। ਸੋ ਖਾਲਸਾ ਜੀ, ਇਹ ਵਡਿਆਈ ਤੁਹਾਡੇ ਪਾਸ ਹੈ ਗੁਰੂ ਕੇ ਪਿਆਰਿਓ, ਇਸੇ ਵਾਸਤੇ ਤੁਸੀਂ ਵੱਡੇ ਹੋ ਸਭ ਤੋਂ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਕਿ ਹੇ ਇਸਾਈਓ ਤੁਸੀਂ ਮੇਰੀਆਂ ਭੇਡਾਂ ਤੇ ਮੈਂ ਤੁਹਾਨੂੰ ਚਾੜਨ ਵਾਲਾ ਤੁਹਾਡਾ ਅਜਾਲੀ। ਸੋ ਆਪਣੇ ਉਪਾਸ਼ਕਾਂ ਨੂੰ ਭੇਡਾਂ ਬੱਕਰੀਆਂ ਬਣਾਇਆ, ਕੋਈ ਚਾਹੀਦਾ ਪਸ਼ੂ ਬਣਾ ਲੈਂਦੇ, ਘੋੜਾ ਸ਼ੇਰ ਤਾਂ ਵੀ ਚੰਗਾ ਸੀ, ਭੇਡਾਂ ਗੰਦ ਖਾਣ ਵਾਲੀ, ਤੇ ਮੈਂ ਆਖਿਰ ਤੁਹਾਨੂੰ ਚਾੜਨ ਵਾਲਾ ਅਜਾਲੀ। ਸਾਨੂੰ ਪਸ਼ੂ ਨਹੀਂ ਮਾਰੇ ਨੇ ਬਣਾਇਆ, ਸਾਨੂੰ ਆਪਣਾ ਰੂਪ ਬਣਾਇਆ ਹੈ, ਸਾਨੂੰ ਪਰਮੇਸ਼ੁਰ ਦਾ ਸਰੂਪ ਬਣਾਇਆ ਹੈ। ਸੋ ਇਸ ਵਾਸਤੇ ਖਾਲਸਾ ਜੀ ਸਤਿਗੁਰੂ ਜੀ ਦੀ ਮਿਹਰ ਤੇ ਕਿਰਪਾ ਹੈ ਆਪਣੇ ਉੱਪਰ, ਇਸ ਕਿਰਪਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਐਸੀ ਬਖਸ਼ਿਸ਼ ਤੇ ਵਡਿਆਈ ਨੂੰ ਆਪਣੇ ਪਾਸ ਸੰਭਾਲ ਕੇ ਰੱਖਣ ਦੀ ਲੋੜ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹਨਾਂ ਨੂੰ ਬਾਣੀ ਤੇ ਬਾਣਾ ਦਿੱਤਾ ਹੈ, ਉਹਨਾਂ ਦੇ ਪਾਸੋਂ ਕੁਛ ਵੀ ਲੁਕੋ ਕੇ ਨਹੀਂ ਰੱਖਿਆ। ਸਾਡੇ ਵਾਲੀ ਹੱਥ ਕਰਕੇ ਕਿਹਾ ਸੀ, ਇਨ ਪੁੱਤਰ ਕੇ ਸੀਸ ਬਾਰ ਵਾਰ ਦੀਏ ਸੋ ਪਿਆਰ, ਚਾਰ ਮੂਹੇ ਤੋਂ ਪਿਆ ਪਾਇਆ ਜੀਵ ਤਨਾਖ ਹਜ਼ਾਰ। ਸਾਨੂੰ ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਪੁੱਤਰ ਬਣਾਇਆ ਸੀ,
अपना परिवार वार के होर कि पीर पैगंबर अवतार जिन्हें अपने पुत्र धर्म वास्ते शहीद करवा के अपने चेलिया के सेवकों अपने पुत्र बनाया हो दुनिया में एक भी मिसाल ऐसी नहीं। तो सही है खालसा जी ज्ञान ध्यान किस कारण ना जाना तार न जाना तेरी सबसे वड्डा सतगुरु नानक जिन कल राखी कोई भी ऐसा गुरु नहीं जिसने लताड़िया होया अरियाड़िया दबाया नू जिन्हें लोग कहने कि मत्थे लगन तो पेट चढ़ती है बसर नाश हो जाए नहाना पैंदा है निगाह पै जाए अन्न पिटिया जाता है उन्होंने अमृत छका के सतगुरु सच्चे पातशाह अपना रूप दिता। ऐसी लाल कुछ भी कौन करा गरीब निवाज गुसैया मेरा माथा शतर तरा या कि शोक जगत का नागा ता पर तू तरा नीचे ऊंच करा मेरा गोविंद काहू तेरा तरा फिर उन्होंने अमृत की दात दे के आप उन्होंने मूहरे हथ कर देने।